संगत। इंसान दा सुभाव है कि वह जिस सोसाइटी जा संगत विच बैठे ओहो जिहा हो जांदा है। आले दुआले दी आबो हवा दा विद्या दा इंसान दी बनावट उते बड़ा असर पैंदा है। इसे वास्ते कहिंदे ने कि मैन इज द रिजल्ट ऑफ हिज एनवायरमेंट्स। इंसान जो भी है अपने आले दुआले दे हालात दा नतीजा। चोरां डाकुआं विशाइयां बदमाशां दी संगत विच रहण वाले पुरुष चोर डाकू ते विशाई बन जाणगे। विद्वाना सूरमिया ते दातिया दी संगत विच रहण वाले विद्वान सूरमे अते दाता बन जांदे ने। इसे तरह महात्मावां दी संगत करन वाले भजनीक बंदगी करन वाले महापुरश हो जांदे ने। संगत विच बहुत महान ताकत है, पर हर ताकत दी तरह ओ भी चंगे जां माड़े पासे वरती जा सकदी। इंसान दी शख्सियत ढालण विच संगत दा बड़ा जरूरी हिस्सा हुंदा है। इस करके बुरी संगत तों बचना ते चंगी संगत दी तलाश विच रहना आत्म मार्ग दे पांधी लई बड़ा जरूरी। उत्तम संगत तीन तरीकियां विच हो सकती है। पहला, उत्तम पुस्तकां दी संगत, किताबां दी संगत। दूसरा, चंगे महापुरशां दी संगत। अते तीसरा, आत्मा परम आत्मा भाव वाहिगुरु दी संगत। यह गल शुरू तो याद रखनी चाहीदी है कि उत्तम किताबां ते उत्तम पुरशां दी संगत आत्मा महात्मा दी संगत दा जरिया जां तैयारी हुंदी है। हरेक खोजी दा गुरसिख दा आखरी निशाना अकाल पुरख दी संगत होना चाहिए। हुण असी इन्हां तिन्नां प्रकार दी संगत नूं वख-वख विचारदे हां। पहला, चंगियां किताबां दी चंगे ग्रंथां दी संगत। छपाई विच सहूलतां हो जाण करके विचार इखलाक आचरण अते जीवन नूं उच्चियां करन वालियां किताबां अजकल आम मिल सकदियां। अपनी अवस्था मुताबक चंगियां किताबां पाल के पढ़नियां चाहीदियां। आत्मिक तरक्की वास्ते यह तरीका बड़ा लाभदायक। हां, किताबां दी चोण बड़े ध्यान नाल करनी चाहीदी है, क्योंकि चंगियां किताबां बहुत लाभ अते माड़ियां किताबां बहुत नुकसान पहुंचा सकदियां। इस तरह समझो कि कुछ किताबां अमृत वर्गियां ते दूसरियां जहर वर्गियां साबित हो सकदियां। हां, यह गल ठीक है कि आम करके साडे देश विच जां खास करके पंजाबी भाईचारे विच किताबां पढ़न दा रिवाज बहुत घट है। इस करके साडे दिमाग आम तौर ते बंद ते विचार ही नहीं रहिंदे ने। खुद सोचण वाली गल साडे विच पैदा नहीं हुंदी। चंगियां किताबां पढ़न दे अनेकां फायदे ने, बल्कि कुछ हालतां विच किताबां दी संगत ते महापुरशां दी संगत नालों भी चंगी तरह हुंदी। जिवें किताबां विच लिखारी दी जिंदगी दा उच्चा जां चंगा पक्ष ही नजर आउंदा है। उस लिखारी दी खोज दा सिट्टा उहदे जिंदगी संबंधी ख्याल जां तजर्बे अते उस दी शख्सियत सब उस दी किताब विच दिसदे ने। किताबां राही असी मनुख दे ऐब नूं छड्दे होए केवल उस दे गुणां नाल संबंध रखने ते मनुखी चंगियाई दा वध तों वध लाभ उठाउणे। हां, सिर्फ ते सिर्फ बुराइयां ढूंढण वाले इंसान दे आले दुआले नुक्स अते ऐब ही चक्कर लाउंदे ने, जो आत्मिक उन्नति वास्ते बड़े हानिकारक हुंदे ने। इस दे उल्ट जो मनुख हर चीज दे गुण ही सदा अगे रखदा है, उसकी बिरती गुणा विच लीन हुंदी है। वो सारे संसार विच गुण ते खूबसूरती अनुभव करदा है। ਉੱਤਮ ਕਿਤਾਬਾਂ ਦੇ ਪੜ੍ਹਨ ਨਾਲ ਮਨੁੱਖੀ ਸੁਭਾਅ ਦੇ ਮੈਲੇ ਅਤੇ ਅਧੂਰੇ ਪਾਸੇ ਤੋਂ ਪਰਾਂ ਰਹਿੰਦੇ ਹੋਏ ਉਸ ਦੇ ਚੰਗੇ ਪਵਿੱਤਰ ਤੇ ਫੁੱਲਾਂ ਵਰਗੇ ਜੀਵਨ ਦੀ ਸੰਗਤ ਹੀ ਕਰੀਦੀ ਹੈ। ਸਗੋਂ ਕਿਤਾਬਾਂ ਨੂੰ ਦੇਹਧਾਰੀ ਮਹਾਂਪੁਰਸ਼ਾਂ ਦੀ ਸੰਗਤ ਨਾਲੋਂ ਹੋਰ ਮਹਾਨਤਾ ਇਹ ਹਾਸਲ ਹੈ ਕਿ ਕਿਤਾਬਾਂ ਰਾਹੀਂ ਸਭ ਪਿੱਛੇ ਹੋ ਗੁਜ਼ਰੇ ਮਹਾਂਪੁਰਖਾਂ ਦੇ ਜਦੋਂ ਵੀ ਦਿਲ ਕਰੇ ਦਰਸ਼ਨ ਕਰ ਲਈਦੇ ਨੇ ਤੇ ਮੌਜੂਦਾ ਮਹਾਂਪੁਰਖਾਂ ਨਾਲ ਵੀ ਭਾਵੇਂ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਕਿਉਂ ਨਾ ਰਹਿੰਦੇ ਹੋਣ, ਜਦੋਂ ਜੀ ਕਰੇ ਉਹਨਾਂ ਦੀਆਂ ਕਿਤਾਬਾਂ ਆਤਮਿਕ ਉੱਨਤੀ ਦਾ ਬੜਾ ਮਹਾਨ ਤਰੀਕਾ ਬਣ ਜਾਂਦੀਆਂ ਨੇ, ਜਿਨ੍ਹਾਂ ਤੋਂ ਲਾਭ ਉਠਾਉਣਾ ਆਤਮਿਕ ਖੋਜੀਆਂ ਦਾ ਫਰਜ਼ ਹੈ। ਵੇਖੋ, ਸਤਿਗੁਰੂ ਜੀ ਨੇ ਆਖਿਆ ਹੈ, ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪੀਐ ਨਾਮ, ਤਿੰਨ ਸੰਗ ਨਾ ਕੀਚਈ ਨਾਨਕ ਜਿਨ੍ਹਾਂ ਆਪਣਾ ਸੁਆਓ। ਨੰਬਰ 2, ਚੰਗੇ ਮਹਾਂਪੁਰਸ਼ਾਂ ਦੀ ਸੰਗਤ। ਹਾਂ, ਮਹਾਨ ਪੁਰਸ਼ਾਂ ਦੀ ਸ਼ਖਸੀਅਤ ਦਾ ਦਿਲ ਉੱਤੇ ਬਹੁਤ ਤੇਜ਼ ਅਸਰ ਹੁੰਦਾ ਹੈ। ਕਈ ਹਾਲਤਾਂ ਵਿੱਚ ਤੇ ਇਹ ਅਸਰ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ। ਕਈ ਜ਼ਿੰਦਗੀਆਂ ਸਿਰਫ ਮਹਾਂਪੁਰਸ਼ਾਂ ਦੀ ਛੂਹ ਨਾਲ ਹੀ ਸੁਧਰ ਗਈਆਂ। ਸੰਗਤ ਦਾ ਸਭ ਤੋਂ ਉੱਚਾ ਮਕਸਦ ਤਾਂ ਜੀਵਨ ਨੂੰ ਚੰਗਾ ਬਣਾਉਣਾ ਹੁੰਦਾ ਨਾ। ਮਹਾਨ ਪੁਰਸ਼ਾਂ ਦੀ ਜਿਉਂਦੀ ਜਾਗਦੀ ਬੋਲਦੀ ਹਸਤੀ ਜੀਵਨ ਵਿੱਚ ਹੁਲਾਰਾ ਪੈਦਾ ਕਰਦੀ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਆਪਣਾ ਇਸ਼ਟ ਦੇਵ ਮੰਨਦਾ ਹਾਂ, ਪਰ ਮਹਾਨ ਪੁਰਸ਼ਾਂ ਦੀ ਸੇਵਾ ਵਿੱਚ ਵੀ ਬੜੀ ਸ਼ਰਧਾ ਸਤਿਕਾਰ ਤੇ ਪ੍ਰੇਮ ਨਾਲ ਹਾਜ਼ਰ ਹੁੰਦਾ ਰਿਹਾ। ਮਹਾਨ ਪੁਰਖ ਕਿਸੇ ਵੇਲੇ ਬੜੀਆਂ ਗੁੰਝਲਦਾਰ ਭੇਦ ਵਾਲੀਆਂ ਤੇ ਡੂੰਘੀਆਂ ਗੱਲਾਂ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੇ ਨੇ। ਜਿਸ ਅਵਸਥਾ ਦਾ ਮਨੁੱਖ ਹੋਵੇ, ਮਹਾਂਪੁਰਖ ਉਸੇ ਅਵਸਥਾ ਮੁਤਾਬਕ ਹੀ ਉਪਦੇਸ਼ ਦੇ ਕੇ ਮਦਦ ਕਰ ਦਿੰਦੇ ਨੇ। ਕਿਤਾਬਾਂ ਵਿੱਚ ਘਾਟ ਇਹ ਹੁੰਦਾ ਕਿ ਉੱਥੇ ਖੋਜ ਆਪ ਕਰਨੀ ਪੈਂਦੀ, ਆਪਣੀ ਅਵਸਥਾ ਮੁਤਾਬਕ ਰਸਤਾ ਆਪ ਲੱਭਣਾ ਪੈਂਦਾ। ਇਸ ਵਾਸਤੇ ਤਰੱਕੀ ਦੀ ਰਫਤਾਰ ਮੱਧਮ ਹੁੰਦੀ। ਮਹਾਨ ਪੁਰਸ਼ਾਂ ਵਿੱਚੋਂ ਅਸੀਂ ਆਦਰਸ਼ਕ ਮਨੁੱਖ ਦਾ ਝਲਕਾਲਾ ਲੈ ਸਕਦੇ ਹਾਂ। ਜਦੋਂ ਕੋਈ ਮਨੁੱਖ ਉੱਚੇ ਆਦਰਸ਼ ਮੁਤਾਬਕ ਜ਼ਿੰਦਗੀ ਬਤੀਤ ਕਰਦਾ ਵੇਖੀਦਾ ਹੈ ਤਾਂ ਸਾਡਾ ਆਪਣਾ ਉਤਸ਼ਾਹ ਅਤੇ ਹੌਸਲਾ ਵਧ ਜਾਂਦਾ। ਸਾਨੂੰ ਆਦਰਸ਼ ਦੇ ਮੁਤਾਬਕ ਜੀਵਨ ਬਤੀਤ ਕਰਨਾ ਸੌਖਾ ਲੱਗਣ ਲੱਗਦਾ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸੇਈ, ਹਉ ਢੂੰਡੇ ਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਮਹਾਨ ਪੁਰਖਾਂ ਦੀ ਮਹਿਮਾ। ਮਹਾਨ ਪੁਰਖ ਕਈ ਐਸੀਆਂ ਉੱਚੀਆਂ ਆਤਮਿਕ ਅਵਸਥਾਵਾਂ ਨੂੰ ਅਨੁਭਵ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਦਾ ਜ਼ਿਕਰ ਕਿਤਾਬਾਂ ਵਿੱਚ ਆ ਨਹੀਂ ਸਕਦਾ ਜਾਂ ਜਿਹੜੀਆਂ ਇਨਸਾਨੀ ਬੋਲੀ ਵਿੱਚ ਬਿਆਨ ਨਹੀਂ ਹੋ ਸਕਦੀ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਵੇਦ ਪੁਰਾਣ ਸਿਮਰਤ ਬਣੇ, ਸਭ ਊਚ ਬਿਰਾਜਿਤ ਜਨ ਸੁਣੇ, ਜਾਂ ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨ। ਗੁਰੂ ਦੇ ਇਹਨਾਂ ਬਚਨਾਂ ਵਿੱਚ ਸਾਧੂ ਦੀ ਉੱਚੀ ਅਨੁਭਵ ਸ਼ਕਤੀ ਵੱਲ ਇਸ਼ਾਰਾ ਹੈ। ਸਾਧੂ ਉੱਚੀ ਅਵਸਥਾ ਵਿੱਚ ਵਾਹਿਗੁਰੂ ਨਾਲ ਭੇਦ ਹੁੰਦਾ ਤੇ ਜਿਸ ਤਰ੍ਹਾਂ ਵਾਹਿਗੁਰੂ ਅਲੱਖ ਅਤੇ ਬਿਆਨ ਤੋਂ ਬਾਹਰ ਹੈ, ਉੱਚੇ ਦਰਜੇ ਦੇ ਸਾਧੂ ਦੀ ਮਹਿਮਾ ਵੀ ਕਥਨ ਤੋਂ ਬਾਹਰੀ ਹੋ ਜਾਂਦੀ। ਚੰਗੇ ਮਹਾਤਮਾਵਾਂ ਦੀ ਸੰਗਤ ਦੇ ਬਾਰੇ ਵਿੱਚ ਸਵਾਮੀ ਵਿਵੇਕਾਨੰਦ ਲਿਖਦੇ ਨੇ, ਇੱਕ ਆਤਮਾ ਦੂਸਰੀ ਆਤਮਾ ਦੇ ਕੋਲੋਂ ਹੀ ਆਤਮਿਕ ਹੁਲਾਰਾ ਲੈ ਸਕਦੀ ਹੈ, ਹੋਰ ਕਿਸੇ ਚੀਜ਼ ਤੋਂ ਨਹੀਂ। ਭਾਵੇਂ ਅਸੀਂ ਸਾਰੀ ਜ਼ਿੰਦਗੀ ਕਿਤਾਬਾਂ ਪੜ੍ਹਦੇ ਰਹੀਏ, ਬੜੇ ਵਿਚਾਰਵਾਨ ਹੋ ਜਾਈਏ, ਪਰ ਆਖਰ ਅਸੀਂ ਵੇਖਾਂਗੇ ਕਿ ਸਾਡੀ ਆਤਮਿਕ ਤਰੱਕੀ ਤੇ ਕੁਝ ਵੀ ਨਹੀਂ ਹੋਈ। ਇਹ ਸੱਚ ਹੈ ਕਿ ਵਿਚਾਰ ਸ਼ਕਤੀ ਦੇ ਵਧਣ ਨਾਲ ਆਦਮੀ ਦੀ ਆਤਮਿਕ ਸ਼ਕਤੀ ਵੀ ਵੱਧ ਜਾਂਦੀ। ਹਾਂ, ਕਿਤਾਬਾਂ ਪੜ੍ਹਨ ਨਾਲ ਸਾਨੂੰ ਕਿਸੇ ਵੇਲੇ ਇਹ ਭੁਲੇਖਾ ਲੱਗ ਜਾਂਦਾ ਹੈ ਕਿ ਸਾਡੀ ਆਤਮਿਕ ਮਦਦ ਵੀ ਹੋ ਰਹੀ ਹੈ। ਪਰ ਜੇ ਅਸੀਂ ਪੜ੍ਹਾਈ ਦੇ ਆਪਣੇ ਉੱਤੇ ਅਸਰ ਨੂੰ ਵਿਸਥਾਰ ਪੂਰਵਕ ਵਿਚਾਰੀਏ ਤਾਂ ਅਸੀਂ ਵੇਖਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੀ ਬੁੱਧੀ ਨੇ ਪੜ੍ਹਾਈ ਤੋਂ ਕੁਝ ਫਾਇਦਾ ਉਠਾਇਆ, ਸਾਡੀ ਅੰਦਰਲੀ ਆਤਮਾ ਨੇ ਨਹੀਂ। ਆਤਮਿਕ ਤਰੱਕੀ ਦੇ ਵਿਧਾਨ ਵਿੱਚ ਕਿਤਾਬਾਂ ਦੀ ਉਣਤਾਈ ਦਾ ਇਹ ਹੀ ਸਬੱਬ ਹੈ ਕਿ ਸਾਡੇ ਵਿੱਚੋਂ ਭਾਵੇਂ ਹਰੇਕ ਬੰਦਾ ਆਤਮਿਕ ਵਿਸ਼ਿਆਂ ਤੇ ਬੜੀ ਖੂਬੀ ਨਾਲ ਬੋਲ ਸਕਦਾ, ਪਰ ਜਦੋਂ ਅਮਲਾਂ ਦਾ ਜਾਂ ਪ੍ਰੈਕਟੀਕਲ ਜੀਵਨ ਦਾ ਸਮਾਂ ਆਉਂਦਾ ਤਾਂ ਅਸੀਂ ਆਪਣੇ ਆਪ ਨੂੰ ਬਿਲਕੁਲ ਉਣੇ ਵੇਖਦੇ। ਆਤਮਾ ਵਿੱਚ ਆਤਮਿਕ ਹੁਲਾਰੇ ਕਿਸੇ ਦੂਸਰੀ ਆਤਮਾ ਦੀ ਛੋਹ ਤੋਂ ਹੀ ਪੈਦਾ ਹੁੰਦੇ ਨੇ। ਸੱਚੇ ਮਹਾਤਮਾ ਨੂੰ ਲੱਭਣ ਵਿੱਚ ਔਕੜ, ਮਹਾਤਮਾਵਾਂ ਦੀ ਸੰਗਤ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਇਹ ਆਉਂਦੀ ਹੈ ਕਿ ਆਮ ਲੋਕਾਂ ਵਾਸਤੇ ਸੱਚੇ ਤੇ ਝੂਠੇ ਮਹਾਤਮਾ ਦੀ ਪਛਾਣ ਕਰਨੀ ਔਖੀ ਹੋ ਜਾਂਦੀ। ਸੱਚੇ ਮਹਾਤਮਾ ਬੇਪਰਵਾਹ ਹੁੰਦੇ ਨੇ, ਇਸ ਲਈ ਉਹਨਾਂ ਨੂੰ ਗੁਮਨਾਮੀ ਦੀ ਜ਼ਿੰਦਗੀ ਮਸ਼ਹੂਰੀ ਨਾਲੋਂ ਜ਼ਿਆਦਾ ਚੰਗੀ ਲੱਗਦੀ। ਐਸੇ ਮਹਾਂਪੁਰਖਾਂ ਦੀ ਸੰਗਤ ਵਾਸਤੇ ਉਚੇਚੀ ਤਲਾਸ਼ ਤੇ ਹਿੰਮਤ ਕਰਨੀ ਪੈਂਦੀ ਹੈ। ਜੋ ਅੱਜ ਕੱਲ੍ਹ ਦੇ ਆਰਾਮ ਪ੍ਰਸਤ ਲੋਕ ਕਰਨ ਵਾਸਤੇ ਤਿਆਰ ਨਹੀਂ ਹੁੰਦੇ। ਇਸ ਦਾ ਨਤੀਜਾ ਇਹ ਹੈ ਕਿ ਕਈ ਸਧਾਰਨ ਲੋਕਾਂ ਨੂੰ ਝੂਠੇ ਤੇ ਦੰਭੀ ਸਾਧੂ ਪ੍ਰਚਾਰਕ ਹਮੇਸ਼ਾ ਆਪਣੇ ਧੋਖੇ ਦੇ ਜਾਲ ਵਿੱਚ ਫਸਾਈ ਰੱਖਦੇ। ਅਸਲੀ ਮਹਾਤਮਾ ਜ਼ਰੂਰੀ ਨਹੀਂ ਕਿ ਸਾਧੂਆਂ ਦੇ ਲਿਬਾਸ ਵਿੱਚ ਹੀ ਹੋਣ। ਕਈ ਗ੍ਰਸਥੀ ਦੁਨੀਆਦਾਰ ਬੜੀਆਂ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਵਰਤਦੇ ਨੇ ਜਿਨ੍ਹਾਂ ਦੀ ਸੰਗਤ ਤੋਂ ਸੱਚੀ ਸ਼ਾਂਤੀ ਮਿਲਦੀ। ਅਸਲੀ ਮਹਾਤਮਾ ਕੌਣ ਹੈ? ਮਹਾਤਮਾ ਅਸਲ ਵਿੱਚ ਮੈਂ ਉਸ ਨੂੰ ਸਮਝਣਾ ਜਿਸ ਨੇ ਸਿਮਰਨ ਕਰਕੇ ਨਾਮ ਅਭਿਆਸ ਕਮਾਈ ਦੇ ਜ਼ਰੀਏ ਵਾਹਿਗੁਰੂ ਦੇ ਦਰ ਤੱਕ ਪਹੁੰਚ ਹਾਸਲ ਕੀਤੀ ਹੋ। ਮਹਾਤਮਾ ਤੇ ਫਿਲਾਸਫਰ ਵਿੱਚ ਇਸੇ ਕਰਕੇ ਬੜਾ ਫਰਕ ਹੁੰਦਾ। ਮਹਾਤਮਾ ਵਾਹਿਗੁਰੂ ਨੂੰ ਵੇਖਦਾ, ਸਮਝਦਾ ਤੇ ਉਹਦੇ ਨਾਲ ਜੁੜਿਆ ਰਹਿੰਦਾ। ਫਿਲਾਸਫਰ ਵਾਹਿਗੁਰੂ ਨੂੰ ਵੇਖਦਾ ਨਹੀਂ, ਸਗੋਂ ਆਪਣੀ ਅਕਲ ਨਾਲ ਵਾਹਿਗੁਰੂ ਨੂੰ ਸਮਝਣ ਦਾ ਯਤਨ ਕਰਦਾ ਤੇ ਆਪਣੀ ਸਮਝ ਅਨੁਸਾਰ ਉਸਦਾ ਪ੍ਰਚਾਰ ਕਰਦਾ। ਇਸੇ ਲਈ ਮਹਾਤਮਾ ਦਾ ਪ੍ਰਚਾਰ ਦਿਲ ਤੋਂ ਨਿਕਲਦਾ। ਲੋਕਾਂ ਦੇ ਦਿਲ ਵਿੱਚ ਸ਼ੀਤਲਤਾ ਦੀ ਸ਼ਕਲ ਵਿੱਚ ਅਸਰ ਕਰਦਾ। ਇਸ ਤੋਂ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਮਹਾਤਮਾਵਾਂ ਦਾ ਪ੍ਰਚਾਰ ਕਿਤੇ ਦਲੀਲਹੀਣ ਹੁੰਦਾ। ਕਮਾਈ ਵਾਲੇ ਮਹਾਂਪੁਰਸ਼ਾਂ ਦੇ ਪ੍ਰਚਾਰ ਵਿੱਚ ਦਲੀਲ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਉਹ ਜ਼ਿੰਦਗੀ ਦੇ ਸੋਮੇ ਨਾਲ ਜੁੜੇ ਹੋਏ ਰੱਬ ਨੂੰ ਜ਼ਾਹਰਾ ਜ਼ਹੂਰ ਤੇ ਹਾਜ਼ਰਾ ਜ਼ਹੂਰ ਵੇਖਦੇ ਨੇ ਤੇ ਜੋ ਕੁਝ ਦਿਸੇ ਉਸਦਾ ਪ੍ਰਚਾਰ ਕਰਦੇ ਨੇ। ਇਸ ਲਈ ਉਹਨਾਂ ਦੇ ਪ੍ਰਚਾਰ ਨੂੰ ਦਲੀਲ ਦੀ ਲੋੜ ਨਹੀਂ ਪੈਂਦੀ। ਜਿਵੇਂ ਸਤਿਗੁਰੂ ਆਖਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਹੈ ਆਂਖੀ। ਜਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਵੀ ਫਰਮਾਉਂਦੇ ਨੇ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ। ਬਹੁਤੀ ਵਾਰ ਕਿਸੇ ਚੀਜ਼ ਦੇ ਸਮਝਣ ਸਮਝਾਉਣ ਦੀ ਲੋੜ ਉਦੋਂ ਤੱਕ ਹੁੰਦੀ ਹੈ ਜਦੋਂ ਉਹ ਚੀਜ਼ ਅੱਖੋਂ ਦੂਰ ਹੋਵੇ, ਜਦੋਂ ਦਿਸਦੀ ਨਾ ਹੋਵੇ। ਪਰ ਜਦੋਂ ਦਿਸੀ ਪਵੇ ਫਿਰ ਦਲੀਲ ਦੀ ਕੀ ਲੋੜ ਪੈਂਦੀ ਹੈ? ਗਿਆਨ ਅਤੇ ਅਨੁਭਵ ਦਾ ਫਰਕ। ਇਸ ਸੰਸਾਰ ਦੇ ਸਿਆਣੇ ਵਿਦਵਾਨ ਪਾਲ ਡਸਨ ਨੇ ਆਪਣੀ ਪ੍ਰਸਿੱਧ ਕਿਤਾਬ ਦਿ ਐਲੀਮੈਂਟਸ ਆਫ ਮੈਟਾਫਿਜ਼ਿਕਸ ਵਿੱਚ ਲਿਖਿਆ, ਗਿਆਨ ਅਤੇ ਅਨੁਭਵ ਵਿੱਚ ਬੜਾ ਫਰਕ ਹੈ। ਗਿਆਨ ਵਿੱਚ ਕਰਤਾ ਤੇ ਕਾਰਨ, ਭਾਵ ਮਨੁੱਖ ਅਤੇ ਵਾਹਿਗੁਰੂ ਇੱਕ ਦੂਸਰੇ ਤੋਂ ਵੱਖ ਹੁੰਦੇ ਨੇ, ਪਰ ਅਨੁਭਵ ਵਿੱਚ ਕਾਰਨ ਤੇ ਕਰਤਾ ਇੱਕ ਮਿਕ ਹੋ ਜਾਂਦੇ ਨੇ। ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਸੀ ਲੈਨੀਅਨ ਲਿਖਦੇ ਨੇ, ਅਨੁਭਵ ਗਿਆਨ ਨਾਲੋਂ ਇੰਨਾ ਉੱਚਾ ਹੁੰਦਾ ਕਿ ਦੋਹਾਂ ਦਾ ਮੁਕਾਬਲਾ ਕਿਸੇ ਵੀ ਹਾਲਤ ਵਿੱਚ ਹੋ ਨਹੀਂ ਸਕਦਾ। ਮੈਂ ਹਮੇਸ਼ਾ ਸਿਮਰਨ ਅਭਿਆਸ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ, ਭਾਵੇਂ ਉਹ ਗ੍ਰਸਥੀ ਹੋਣ ਤੇ ਭਾਵੇਂ ਤਿਆਗੀ, ਖੁਦ ਕੀਤੀ ਤੇ ਸਭ ਨੂੰ ਐਸਾ ਕਰਨ ਦੀ ਸਿਫਾਰਿਸ਼ ਕਰਦਾ ਜਿਸ ਨੇ ਵਾਹਿਗੁਰੂ ਨੂੰ ਦੇਖਣਾ ਹੈ, ਸਮਝਣਾ ਹੈ, ਮਿਲਣਾ ਹੈ ਤੇ ਉਸ ਨਾਲ ਇੱਕ ਮਿਕਾਉਣਾ ਹੈ। ਉਹ ਵਾਹਿਗੁਰੂ ਨਾਲ ਅੰਦਰੋਂ ਬਾਹਰੋਂ ਜੁੜੇ ਹੋਏ ਮਹਾਂਪੁਰਖਾਂ ਦੀ ਸੰਗਤ ਕਰੇ। ਉਹਨਾਂ ਦੀ ਸੰਗਤ ਦਾ ਇੱਕ ਅਸਰ ਇਹ ਹੋਵੇਗਾ ਕਿ ਉਸਦੇ ਮਨ ਵਿੱਚ ਵਾਹਿਗੁਰੂ ਨੂੰ ਮਿਲਣ ਦੇ ਲਈ ਇੱਕ ਤੜਫ ਪੈਦਾ ਹੋਵੇਗੀ, ਇੱਕ ਬੇਕਰਾਰੀ ਆਵੇਗੀ ਜੋ ਉਸ ਨੂੰ ਨਿਸ਼ਾਨੇ ਤੇ ਪੁਚਾ ਕੇ ਹੀ ਬਸ ਕਰੇਗੀ। ਜਿਵੇਂ ਵੇਖੋ ਜੋਤ ਤੋਂ ਜੋਤ ਜਗਦੀ ਹੈ ਨਾ, ਦੀਵੇ ਤੋਂ ਦੀਵਾ ਜਗਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਆਪ ਆਤਮਿਕ ਜੋਤ ਜਗ ਰਹੀ ਹੋਵੇ ਉਹਨਾਂ ਦੀ ਸੰਗਤ ਤੋਂ ਹੀ ਬੁੱਝੀ ਜੋਤ ਜਗ ਸਕਦੀ ਹੈ। ਮਹਾਤਮਾਵਾਂ ਦੀ ਸੰਗਤ ਦੇ ਤਰੀਕੇ, ਕਿਸੇ ਮਹਾਂਪੁਰਖ ਨੂੰ ਅਜ਼ਮਾਉਣ ਦੇ ਖਿਆਲ ਨਾਲ, ਉਸ ਦੀ ਵਡਿਆਈ ਟੈਸਟ ਕਰਨ ਦੇ ਖਿਆਲ ਨਾਲ ਨਹੀਂ ਜਾਣਾ ਚਾਹੀਦਾ। ਨੰਬਰ 2, ਕਿਸੇ ਮਹਾਤਮਾ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਓਨੀ ਗੱਲ ਪੁੱਛੋ ਜਿੰਨੀ ਲੋੜ ਹੋਵੇ ਤੇ ਜਿਹਦੇ ਨਾਲ ਆਤਮਿਕ ਤਰੱਕੀ ਰੁਕੀ ਹੋਈ ਹੋਵੇ। ਨੰਬਰ 3, ਮਹਾਤਮਾ ਕੋਲ ਇਸ ਤਰ੍ਹਾਂ ਜਾਓ ਜਿਵੇਂ ਨਦੀ ਦੇ ਕਿਨਾਰੇ ਪਿਆਸੀ ਚਿੜੀ ਆਉਂਦੀ ਹੈ ਤੇ ਪਿਆਸ ਬੁਝਾ ਕੇ ਰੱਬ ਦਾ ਸ਼ੁਕਰ ਕਰਦੀ ਵਾਪਸ ਉੱਡ ਜਾਂਦੀ। ਉਹ ਕਦੇ ਇਹ ਮਾਲੂਮ ਕਰਨ ਦਾ ਯਤਨ ਨਹੀਂ ਕਰਦੀ ਕਿ ਨਦੀ ਕਿੱਥੋਂ ਆਈ ਹੈ, ਕਿੱਥੇ ਜਾ ਰਹੀ ਹੈ, ਕਿੰਨੀ ਡੂੰਘੀ ਹੈ ਤੇ ਕਿੰਨੀ ਚੌੜੀ। ਨਾ ਹੀ ਉਹਨੂੰ ਇਹ ਖਿਆਲ ਆਉਂਦਾ ਕਿ ਮੈਨੂੰ ਮੁੜ ਪਿਆਸ ਲੱਗਣ ਵੇਲੇ ਕਿਤੇ ਨਦੀ ਸੁੱਕ ਤਾਂ ਨਹੀਂ ਜਾਏਗੀ। ਕਿਸੇ ਮਹਾਨ ਪੁਰਸ਼ ਨੂੰ ਪਰਮਾਤਮਾ ਦੀ ਨਦੀ ਸਮਝ ਕੇ ਉਹਨਾਂ ਪਾਸ ਜਾਣਾ ਤੇ ਨੇਕ ਨੀਤੀ ਨਾਲ ਆਪਣੇ ਭਰਮਾਂ ਦਾ, ਸ਼ੰਕਿਆਂ ਦਾ ਨਿਵਾਰਨ ਕਰਕੇ ਵਾਪਸ ਚਲੇ ਆ ਜਾਣਾ, ਇਹ ਤਰੀਕਾ ਸਭ ਤੋਂ ਬਿਹਤਰ ਹੈ। ਅਗਰ ਮਹਾਂਪੁਰਸ਼ ਚਾਹਣ ਤਾਂ ਉਹਨਾਂ ਦੀ ਸੇਵਾ ਵਿੱਚ ਠਹਿਰਨਾ ਚਾਹੀਦਾ ਤੇ ਜੇ ਉਹ ਨਾ ਚਾਹੁਣ ਤਾਂ ਉਹਨਾਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਨੰਬਰ 4, ਮਹਾਨ ਪੁਰਸ਼ਾਂ ਪਾਸ ਜਾ ਕੇ ਜਿੱਥੋਂ ਤੱਕ ਹੋ ਸਕੇ ਸਿਵਾਏ ਆਤਮਿਕ ਪੁੱਛ ਗਿੱਛ ਦੇ ਹੋਰ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ। ਪੂਰਨ ਮਹਾਤਮਾ ਨੂੰ ਆਮ ਤੌਰ ਤੇ ਸਿਵਾਏ ਆਤਮਿਕ ਗੱਲਾਂ ਦੇ ਹੋਰ ਕੁਝ ਚੰਗਾ ਨਹੀਂ ਲੱਗਦਾ ਤੇ ਸੰਸਾਰੀ ਪੁਰਸ਼ਾਂ ਨੂੰ ਮਿਲ ਕੇ ਭਾਵੇਂ ਉੱਤੋਂ ਕੁਝ ਨਾ ਕਹਿਣ, ਉਹ ਦਿਲੋਂ ਰਾਜ਼ੀ ਨਹੀਂ ਹੁੰਦੇ। ਮੈਂ ਇਹਨਾਂ ਤਰੀਕਿਆਂ ਨਾਲ ਮਹਾਤਮਾਵਾਂ ਦੇ ਕੋਲ ਜਾ ਕੇ ਬਹੁਤ ਲਾਭ ਤੇ ਉਹਨਾਂ ਦੀ ਪ੍ਰਸ਼ੰਸਾ ਹਾਸਲ ਕਰਦਾ ਰਿਹਾ। ਭਾਵੇਂ ਕਈ ਮਹਾਤਮਾ ਗੱਲਬਾਤ ਕਰਨਾ ਉਕਾਈ ਪਸੰਦ ਨਹੀਂ ਸਨ ਕਰਦੇ, ਪਰ ਮੈਂ ਉਹਨਾਂ ਪਾਸੋਂ ਕਿੰਨਾ ਕਿੰਨਾ ਸਮਾਂ ਬਚਨ ਬਿਲਾਸ ਦਾ ਮੌਕਾ ਲੈ ਲੈਂਦਾ ਸਾਂ। ਪਰ ਮੈਂ ਬਿਨਾਂ ਕਿਸੇ ਲੋੜ ਦੇ, ਬਿਨਾਂ ਆਤਮਿਕ ਰੁਕਾਵਟ ਦੇ ਕਦੇ ਕਿਸੇ ਮਹਾਤਮਾ ਦੇ ਪਾਸ ਜਾ ਕੇ ਉਹਨਾਂ ਦਾ ਵਕਤ ਖਰਾਬ ਨਹੀਂ ਸੀ। ਸਾਧ ਸੰਗਤ, ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੋਜ਼ਾਨਾ ਜੁੜਨਾ, ਕੀਰਤਨ ਕਰਨਾ, ਕੀਰਤਨ ਸੁਣਨਾ ਆਤਮਿਕ ਉੱਨਤੀ ਦਾ ਬੜਾ ਅੱਛਾ ਸਾਧਨ। ਸੰਗਤਾਂ ਵਿੱਚ ਕਈ ਨਾਮ ਦੇ ਰਸੀਏ ਕਮਾਈ ਕਰਨ ਵਾਲੇ ਪੁਰਸ਼ ਆਉਂਦੇ ਰਹਿੰਦੇ ਨੇ ਜਿਨ੍ਹਾਂ ਦੀ ਛੂਹ ਨਾਲ, ਸੰਗਤ ਨਾਲ ਅਨੇਕਾਂ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਇੱਕ ਸਥਾਨ ਤੇ ਰੋਜ਼ਾਨਾ ਇਕੱਠ ਦੀਨ ਅਤੇ ਦੁਨੀਆਂ ਦੇ ਦੋਹਾਂ ਪੱਖਾਂ ਤੋਂ ਜ਼ਰੂਰੀ ਹੈ ਤੇ ਲਾਭਦਾਇਕ ਵੀ, ਕਿਉਂਕਿ ਇਸ ਤਰ੍ਹਾਂ ਦੀ ਇਕੱਤਰਤਾ ਦੇ ਗੁਣ ਆਮ ਸਿੱਖਾਂ ਦੇ ਦਿਲਾਂ ਉੱਤੇ ਪੁਸ਼ਤਾਂ ਤੋਂ ਘਰ ਕਰੀ ਬੈਠੇ ਨੇ। ਇਸ ਲਈ ਬਹੁਤਾ ਜ਼ਿਆਦਾ ਲਿਖਣ ਦੀ ਲੋੜ ਨਹੀਂ, ਇਸ਼ਾਰੇ ਮਾਤਰ ਇੰਨਾ ਹੀ ਦੱਸਣਾ ਕਾਫੀ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਨੇਕ, ਸ਼ੁਭ ਅਤੇ ਪਰਮਾਰਥਕ ਵਿਚਾਰਾਂ ਹੀ ਹੋਣੀਆਂ ਚਾਹੀਦੀਆਂ। ਦੀਵਾਨਾਂ ਵਿੱਚ ਪਾਰਟੀ ਪ੍ਰਚਾਰ, ਨਿੰਦਾ, ਚੁਗਲੀ, ਗਾਲੀ ਗਲੋਚ, ਇੱਕ ਦੂਜੇ ਦੀ ਬੇਅਦਬੀ ਕਰਨ ਨਾਲ ਸਿੱਖਾਂ ਦੀ ਇਸ ਪਵਿੱਤਰ ਤੇ ਪੁਰਾਤਨ ਮਰਿਆਦਾ ਦੇ ਅਸਲੀ ਫਾਇਦੇ ਖਤਮ ਹੁੰਦੇ ਜਾ ਰਹੇ। ਵਿਚਾਰਵਾਨ ਨੇਕ ਤੇ ਮੁਤਲਾਸ਼ੀ ਪੁਰਸ਼ਾਂ ਦੀ ਅੱਜ ਦੇ ਦੀਵਾਨਾਂ ਵਿੱਚ ਸ਼ਰਧਾ ਤੇ ਗਿਣਤੀ ਘੱਟ ਰਹੀ। ਇਸ ਦਾ ਕਾਰਨ ਦੀਵਾਨਾਂ ਵਿੱਚ ਸਰਬੱਤ ਦੇ ਭਲੇ ਦੀਆਂ ਆਤਮਿਕ ਵਿਚਾਰਾਂ ਦੀ ਬਜਾਏ ਨਿੱਜੀ ਝਗੜੇ ਝਾਂਜਿਆਂ ਦਾ ਹੁੰਦੇ ਰਹਿਣਾ। ਜਿਵੇਂ ਜਿਵੇਂ ਸਿੱਖਾਂ ਵਿੱਚ ਜਾਗਰਤੀ ਆਵੇਗੀ, ਮੇਰਾ ਖਿਆਲ ਹੈ ਕਿ ਇਹ ਆਰਜ਼ੀ ਨੁਕਸ ਵੀ ਖੁਦ ਬਖੁਦ ਦੂਰ ਹੋ ਜਾਣ। ਆਤਮਾ ਪਰਮਾਤਮਾ ਦੀ ਸੰਗਤ, ਜਦੋਂ ਅਭਿਆਸੀ ਬੰਦੇ ਨੂੰ ਮਹਾਨ ਕਿਤਾਬਾਂ ਅਤੇ ਮਹਾਤਮਾਵਾਂ ਦੀ ਸੰਗਤ ਤੋਂ ਆਪਣੇ ਅੰਦਰ ਚਾਨਣ ਹੋ ਜਾਏ, ਤਾਂ ਉਹ ਫਿਰ ਬਾਹਰ ਭਟਕਣ ਦੀ ਥਾਂ ਤੇ ਆਪਣੀ ਖੋਜ ਦਾ ਰੁੱਖ ਅੰਦਰ ਵੱਲ ਨੂੰ ਮੋੜ ਲੈਂਦਾ ਤੇ ਉਸ ਨੂੰ ਜਿਹੜਾ ਸਵਾਦ ਰਸ ਜਾਂ ਸ਼ਾਂਤੀ ਕਿਤਾਬਾਂ ਜਾਂ ਸਾਧ ਸੰਗਤ ਵਿੱਚ ਆਉਂਦੇ ਸਨ, ਹੁਣ ਆਪਣੇ ਅੰਦਰੋਂ ਆਉਣ ਲੱਗ ਪੈਂਦੇ ਨੇ। ਜਿਵੇਂ ਜਿਵੇਂ ਉਸ ਦਾ ਸੰਬੰਧ ਆਪਣੀ ਆਤਮਾ ਨਾਲ ਹੁੰਦਾ ਜਾਏਗਾ, ਉਹ ਬਾਹਰ ਦੀ ਦੁਨੀਆ, ਬਾਹਰ ਦੇ ਵਸੀਲਿਆਂ ਤੋਂ ਆਜ਼ਾਦ ਹੁੰਦਾ ਹੋਇਆ ਆਪਣੇ ਅੰਦਰਲੇ ਨਾਲ ਜੁੜਦਾ ਤੇ ਟਿਕਦਾ ਜਾਵੇਗਾ। ਕੁਝ ਚਿਰ ਆਪਣੀ ਆਤਮਾ ਦੀ ਸੰਗਤ ਕਰਨ ਤੋਂ ਬਾਅਦ ਅਭਿਆਸ ਵੱਧ ਜਾਣ ਨਾਲ ਅਭਿਆਸੀ ਪੁਰਸ਼ ਆਪਣੀ ਆਤਮਾ ਵਿੱਚ ਪਰਮਾਤਮਾ ਦਾ ਨਿਵਾਸ ਵੇਖਦਾ, ਆਪਣੇ ਘਰ ਵਿੱਚ ਇੱਕ ਨਵਾਂ ਘਰ ਵੇਖਦਾ। ਹੁਣ ਉਹ ਇਸ ਨਿੱਜ ਘਰ ਵਿੱਚ ਨਿਵਾਸ ਕਰਦਾ। ਇਸ ਅਵਸਥਾ ਵਿੱਚ ਵਿਚਰਦੇ ਕਈ ਮਹਾਂਪੁਰਸ਼ ਲੋਕਾਂ ਵਿੱਚ ਆਉਂਦੇ ਜਾਂਦੇ ਦੀਵਾਨਾਂ ਵਿੱਚ ਦਰਸ਼ਨ ਦਿੰਦੇ ਰਹਿੰਦੇ ਨੇ। ਉਹਨਾਂ ਦਾ ਅਸਲ ਭਾਵ ਹੁਣ ਬਾਹਰ ਦੀ ਦੁਨੀਆ ਤੋਂ ਕੁਝ ਹਾਸਲ ਕਰਨਾ ਨਹੀਂ ਹੁੰਦਾ, ਸਗੋਂ ਗੁਰਮੁਖਾਂ ਮੁਤਲਾਸ਼ੀਆਂ ਦੀ ਭਟਕਦਿਆਂ ਦੀ ਮਦਦ ਕਰਨਾ ਹੁੰਦਾ। ਪਰਮਾਤਮਾ ਦੀ ਸੰਗਤ ਅਭਿਲਾਸ਼ੀ ਦਾ ਹੋਰ ਸੰਗਤਾਂ ਤੋਂ ਛੁਟਕਾਰਾ ਕਰ ਦਿੰਦੀ। ਉਹ ਆਪਣੇ ਅੰਦਰ ਆਪਣੇ ਕਰਤਾ ਦਾ ਹਰ ਵਕਤ ਦੀਦਾਰ ਕਰ ਕਰਕੇ ਪ੍ਰਸੰਨ ਹੁੰਦਾ। ਉਹ ਆਪਣੀ ਸਾਰੀ ਭਗਤੀ, ਭਾਲ ਅਤੇ ਘਾਲਣਾ ਦਾ ਅੰਮ੍ਰਿਤ ਫਲ ਭੋਗਦਾ। ਅਖੀਰ ਵਿੱਚ ਉਸਨੂੰ ਪਰਮਾਤਮਾ ਨਾਲ ਇਸ ਤਰ੍ਹਾਂ ਜੁੜਨਾ ਜਾਂ ਇਕਮਿਕ ਹੋਣਾ ਆ ਜਾਂਦਾ ਕਿ ਪਰਮਾਤਮਾ ਦਾ ਰੂਪ ਬਣ ਕੇ ਫਿਰ ਕਦੇ ਨਹੀਂ ਵਿਛੜਦਾ। ਹਰ ਸਿੱਖ ਦਾ, ਅਭਿਆਸੀ ਦਾ ਇਹੋ ਹੀ ਨਿਸ਼ਾਨਾ ਹੋਣਾ ਚਾਹੀਦਾ ਤੇ ਸਰੀਰਕ ਜੀਵਨ ਦਾ ਇਹੋ ਹੀ ਮਨੋਰਥ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰ।